ओंकार सतनाम कर्ता पुरुष निर्भो निर्वैर काल मुहूर्त अजूनी सैभं गुरुप्रसाद बेसुमार अथा अगंत अतोले ज्यों बुलाओ त्यों नानक दास बोले। सन्मान यो गुरु रूप सत्संग जीओ फतेह कबूल करने वाहिगुरु जी का खालसा वाहिगुरु जी की फतेह। भगत वड़ा राजा जनक है गुरमुख माया विच उदासी। जो जितना उदास है उतना ही वड़ा भगत है, जो जितना निराश है उतना ही वड़ा भगत है। किस तो निराश किस तो उदास, संसार तो, इस जीवन तो, परिवार तो, पदार्थों तो। क्यों? जो इस जीवन तो उदास नहीं, वो परम जीवन की तलाश नहीं करेगा, सवाल ही नहीं पैदा होता। जो परिवार तो उदास नहीं, निराश नहीं, निरंकार की तलाश नहीं करेगा, नहीं करेगा। जो पदार्थों तो उदास नहीं, निराश नहीं, परमात्मा की तलाश नहीं करेगा। इतनी गल लाजमी है। इस वास्ते उदास होना, निराश होना लाजमी। आसा मनसा सगल ते आगे जगते रहे निराशा। अगर मैं आसा दी डोरी परिवार नाल जोड़ी है तो परिवार तो मैनु सुख मिल सकता है तो परमात्मा की है कुछ भी नहीं। अगर मैं डोरी प्रभुता नाल जोड़ी है तो प्रभु कुछ भी नहीं है। अगर मेरी आशा दा मरकस धन है, संपदा है, तो धर्म ते कुछ भी नहीं है। फिर धन दी खातर धर्म छोड़िया जा सकता है, परिवार दी खातर निरंकार छोड़िया जा सकता है, इस जीवन दी खातर परम जीवन छोड़िया जा सकता है, पदार्थां दी खातर परमात्मा छोड़िया जा सकता है। परमात्मा की होंदा कुछ भी नहीं, पदार्थ ही पदार्थ है। निरंकार की होंदा कुछ भी नहीं, परिवार ही परिवार है। मनुख ने जिस जिस दे नाल आसा दी डोरी जोड़ी है बस उसे नाल ही बजे आया है, उसे नहीं जकड़ के रखे है। इस वास्ते धन गुरु तेग बहादुर साहब जी ने तो शर्त ला दी बड़ी भारी, जै बिखया सगली तजी सब ते भयो उदास। हूँ सब ते भयो, सब कुछ विच आ गया, परिवार आ गया, संसार आ गया, जीवन आ गया, धन संपदा आ गई, और फिर सोरठ राग दे शब्द दे च भी कहने ना आसा मनसा सगल ते आगे जगते रहे निराशा। धर्म किधरे बच्चियां दी खेड ना समझ लेना, धर्म किधरे समा पास करन दा जरिया ना समझ लेना, धर्म किधरे मनोरंजन ना समझ लेना। इत सूली ऊपर खेलना गिरे तो ठहरना है, इत सूली ते खेलना है, इत तलवार दी धार ते चलना है। बेस्तर लोगां लई धर्म मनोरंजन है या धर्म मनोकामना की पूर्ति का एक जरिया है, और कुछ नहीं। कामना सी इस करके गुरुद्वारे आ गए, उंज कोई लोड़ नहीं सी। कामना सी पाठ रखा लिया, उंज कोई लोड़ नहीं सी। कामना सी थोड़ा जिया जप किया, उंज कोई लोड़ नहीं सी। तो मुख्तसर मैं अर्ज करा ਜੋ ਉਦਾਸ ਨਹੀਂ ਇਸ ਜੀਵਨ ਤੋਂ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਔਰ ਜਿਸ ਦੇ ਅੰਦਰ ਤਲਾਸ਼ ਨਹੀਂ ਪੈਦਾ ਹੋਈ ਔਰ ਜੋ ਉਦਾਸ ਅਤੇ ਨਿਰਾਸ਼ ਨਹੀਂ ਉੱਥੇ ਸੰਨਿਆਸ ਕਿਸ ਤਰ੍ਹਾਂ ਪੈਦਾ ਹੋਵੇਗਾ। ਮੈਂ ਇੱਕ ਦਫ਼ਾ ਫਿਰ ਅਰਥ ਦੁਹਰਾਵਾਂ, ਸੰਨਿਆਸ ਸੰਨਿਆਸ ਆਪਣੇ ਵਿੱਚ ਸਥਿਤ ਹੋ ਜਾਣਾ, ਟਿਕ ਜਾਣਾ। ਮਨੁੱਖ ਪੁੱਤਰਾਂ ਨਾਲ ਬੈਠ ਸਕਦਾ ਹੈ, ਮਿੱਤਰਾਂ ਨਾਲ ਬੈਠ ਸਕਦਾ ਹੈ, ਪਤਨੀ ਨਾਲ ਬੈਠ ਸਕਦਾ ਹੈ, ਪਤੀ ਨਾਲ ਬੈਠ ਸਕਦੀ ਹੈ, ਧਨ ਸੰਪਦਾ ਨਾਲ ਮਨੁੱਖ ਬੈਠ ਸਕਦਾ, ਅਖਬਾਰ ਨਾਲ ਬੈਠ ਸਕਦਾ, ਕਿਸੇ ਮੈਗਜ਼ੀਨ ਕਿਤਾਬ ਨਾਲ ਬੈਠ ਸਕਦਾ, ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ। ਇਹੀ ਕੁਛ ਹੈ ਨਾ, ਇਸਦਾ ਮਤਲਬ ਹੈ ਕਿਤਾਬ ਦੇ ਵਿੱਚ ਕੁਛ ਹੈ, ਅਖਬਾਰ ਦੇ ਵਿੱਚ ਵੀ ਕੁਛ ਹੈ, ਬਲਕਿ ਮੈਂ ਤਾਂ ਕਈਆਂ ਨੂੰ ਦੇਖਿਆ ਅਖਬਾਰ ਦਾ ਅਖੰਡ ਪਾਠ ਹੀ ਕਰਦੇ ਰਹਿੰਦੇ, ਬਾਰ ਬਾਰ ਪੜ੍ਹੀ ਜਾਂਦੇ, ਬਾਰ ਬਾਰ ਪੜ੍ਹੀ ਜਾਂਦੇ, ਹੁਣ ਸੁੱਟ ਪੜ੍ਹ ਲਈਆਂ ਨੇ ਖਬਰਾਂ ਪਰੇ ਸੁੱਟ, ਬਾਰ ਬਾਰ ਪੜ੍ਹੀ ਜਾਂਦੇ। ਮਨੁੱਖ ਮਿੱਤਰਾਂ ਨਾਲ ਬੈਠ ਸਕਦਾ ਹੈ, ਦੋਸਤਾਂ ਨਾਲ ਬੈਠ ਸਕਦਾ ਹੈ, ਪਰਿਵਾਰ ਨਾਲ ਬੈਠ ਸਕਦਾ ਹੈ, ਪਦਾਰਥਾਂ ਨਾਲ ਬੈਠ ਸਕਦਾ ਹੈ, ਕੁਛ ਨਹੀਂ ਟੀਵੀ ਨਾਲ ਬੈਠ ਸਕਦਾ ਹੈ, ਰੀਵੀ ਜੋ ਹੈ ਰੇਡੀਓ ਨਾਲ ਬੈਠ ਸਕਦਾ ਹੈ, ਮੈਗਜ਼ੀਨ ਤਰ੍ਹਾਂ ਤਰ੍ਹਾਂ ਦੇ ਚਾਹੀਦੇ ਨੇ, ਜਾਂ ਅਖਬਾਰ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ ਬੈਠ ਸਕਦਾ। ਇਸਦਾ ਮਤਲਬ ਸਭ ਕੁਛ ਦੇ ਵਿੱਚ ਕੁਛ ਨਾ ਕੁਛ ਹੈ, ਆਪਣੇ ਵਿੱਚ ਕੁਛ ਨਹੀਂ ਹੈ, ਕੁਛ ਵੀ ਨਹੀਂ ਹੈ। ਅਤੇ ਤੇਰੇ ਵਿੱਚ ਕੁਛ ਨਹੀਂ ਅਤੇ ਤੇਰੇ ਨਾਲ ਤੋਂ ਅਖਬਾਰ ਵੀ ਕੁਛ ਹੈ, ਤੇਰੇ ਨਾਲ ਤੋਂ ਕਿਤਾਬ ਦੇ ਵਿੱਚ ਵੀ ਕੁਛ ਹੈ। ਦਰਅਸਲ ਜਿਸ ਨੂੰ ਆਪਣੇ ਵਿੱਚੋਂ ਕੁਛ ਨਹੀਂ ਮਿਲਿਆ ਉਸਨੂੰ ਕਿਸੇ ਪਾਸੋਂ ਵੀ ਕੁਛ ਨਹੀਂ ਮਿਲਣਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਪਰ ਮਨੁੱਖ ਦੀ ਸਾਰੀ ਖੋਜ ਆਪਣੇ ਆਪ ਤੋਂ ਦੂਰ ਜਾਣ ਦੀ ਹੈ, ਦੌੜ ਭੱਜ। ਜੋ ਆਪਣੇ ਵਿੱਚ ਇਸਥਿਤ ਹੋ ਗਿਆ, ਸਵੈਮ ਵਿੱਚ ਇਸਥਿਤ ਹੋ ਗਿਆ, ਉਹਦੇ ਲਈ ਭਾਰਤ ਦੇ ਸ਼ਬਦ ਹੈ ਸੰਨਿਆਸ ਇੱਥੇ ਫਲਿਤ ਹੋ ਗਿਆ। ਪੁਰਾਣਾ ਸਨਾਤਨ ਮਤ ਦਾ ਤੌਰ ਤਰੀਕਾ, ਪਹਿਲੇ 25 ਸਾਲ ਬ੍ਰਹਮਚਾਰੀ, 25 ਤੋਂ ਅਗਾਂਹ 50 ਤੱਕ ਗ੍ਰਸਤੀ, 50 ਤੋਂ 75 ਤੱਕ ਬਾਣ ਪ੍ਰਸਤੀ, 75 ਤੋਂ 100 ਤੱਕ ਸੰਨਿਆਸੀ। ਹੁਣ ਸੰਨਿਆਸ ਹੋ ਗਏ, 75 ਚ ਪੈਰ ਰੱਖੇ ਹੈ ਤਾਂ ਹੁਣ ਸੰਨਿਆਸੀ ਤਾਂ ਹੋ ਹੀ ਜਾਣਾ ਚਾਹੀਦਾ, ਇਹਦੇ ਅੰਦਰ ਸੰਨਿਆਸ ਪੈਦਾ ਹੋਵੇ। ਗੁਰਮਤ ਇਹਨਾਂ ਚਾਰ ਆਸ਼ਰਮਾਂ ਨਾਲ ਸਹਿਮਤ ਨਹੀਂ ਹੋਈ, ਚਾਰ ਵਰਨ ਅਤੇ ਚਾਰ ਆਸ਼ਰਮ, ਚਾਰ ਵਰਨ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਚਾਰ ਆਸ਼ਰਮ ਬ੍ਰਹਮਚਾਰੀ ਗ੍ਰਸਤੀ ਬਾਣ ਪ੍ਰਸਤੀ ਸੰਨਿਆਸੀ। ਇਸ ਤਰ੍ਹਾਂ ਦੀ ਵੰਡ ਮਨੁੱਖਤਾ ਦੀ ਔਰ ਮਾਨਸਿਕ ਅਵਸਥਾ ਦੀ ਗੁਰੂ ਨਾਨਕ ਨੇ ਨਹੀਂ ਕੀਤੀ। ਵਰਨ ਦੇ ਨਾਂ 'ਤੇ ਮਨੁੱਖਾਂ ਨੂੰ ਵੰਡਣ ਦੀ ਲੋੜ ਨਹੀਂ ਅਤੇ ਅਵਸਥਾ ਦੇ ਨਾਂ ਦੇ ਉੱਤੇ ਮਨ ਨੂੰ ਵੀ ਵੰਡਣ ਦੀ ਲੋੜ ਨਹੀਂ। ਤਨ ਨੂੰ ਭੋਜਨ ਚਾਹੀਦਾ ਹੈ ਤਾਂ ਮਨ ਨੂੰ ਭਜਨ ਵੀ ਚਾਹੀਦਾ ਹੈ, ਇੱਕ ਬੱਚੇ ਨੂੰ ਵੀ ਭੋਜਨ ਚਾਹੀਦਾ, ਇਸ ਬੱਚੇ ਨੂੰ ਵੀ ਭਜਨ ਚਾਹੀਦਾ। ਦੇਖਿਆ ਜਾਏਗਾ ਜੇ ਕੋਈ ਬੁੱਢਾ ਥੋੜ੍ਹੀ ਹੈ ਉਦੋਂ ਨਾਮ ਜਪ ਲਏਗਾ, ਤਾਂ ਫਿਰ ਇਹ ਵੀ ਫੈਸਲਾ ਕਰੋ ਬੁੱਢਾ ਹੋਵੇਗਾ ਉਦੋਂ ਰੋਟੀ ਖਾ ਲਏਗਾ, ਹੁਣ ਭੋਜਨ ਕਿਉਂ? ਜੇ ਬੱਚੇ ਨੂੰ ਭੋਜਨ ਚਾਹੀਦਾ ਹੈ, ਨਵਾਂ ਜਨਮਿਆ ਬੱਚਾ ਹੈ, ਖੁਦ ਭੋਜਨ ਨਹੀਂ ਲੱਭ ਸਕਦਾ, ਨਹੀਂ ਲੱਭ ਸਕਦਾ, ਖੁਦ ਭੋਜਨ ਦੀ ਤਲਾਸ਼ ਨਹੀਂ ਕਰ ਸਕਦਾ। ਮਾਂ ਦਿੰਦੀ ਹੈ ਦੁੱਧ, ਮਾਂ ਪਿਲਾਉਂਦੀ ਹੈ ਦੁੱਧ, ਮਾਂ ਪਿਲਾਉਂਦੀ ਹੈ ਆਪਣਾ ਦੁੱਧ, ਜਾਂ ਇੰਝ ਕਹਿ ਲਓ ਬੱਚਾ ਮਾਂ ਦਾ ਭੋਜਨ ਕਰਦਾ ਹੈ। ਦੁੱਧ ਕੀ ਹੈ? ਮਾਂ ਦਾ ਖੂਨ, ਮਾਂ ਦਾ ਮਾਸ। ਬੱਚਾ ਮਾਂ ਦਾ ਭੋਜਨ ਕਰਦਾ ਹੈ, ਬੱਚਾ ਮਾਂ ਦਾ ਹੀ ਭਜਨ ਕਰੇ। ਜੇ ਆਪਣਾ ਦੁੱਧ ਇਹ ਮਾਂ ਬੱਚੇ ਦੇ ਮੂੰਹ 'ਚ ਪਾ ਰਹੀ ਹੈ ਤਾਂ ਕੀਤਾ ਹੋਇਆ ਭਜਨ ਉਸਦੇ ਕੰਨਾਂ ਦੇ 'ਚ ਪਾਵੇ, ਵਾਹਿਗੁਰੂ ਵਾਹਿਗੁਰੂ ਦੀ ਲੋਰੀ ਦੇਵੇ, ਇਸਦੇ 'ਚ ਪਾ ਲਏ ਉਸਨੂੰ, ਉਹ ਉਸ ਫਿਜ਼ਾ ਦੇ 'ਚ ਜੀਵੇ, ਉਹ ਵਾਹਿਗੁਰੂ ਦੀ ਲਹਿਰਾਂ ਦੇ 'ਚ ਜੀਵੇ, ਉਹ ਵਾਹਿਗੁਰੂ ਦੇ ਵਾਤਾਵਰਣ ਦੇ 'ਚ ਜੀਵੇ। ਪਰ ਸੋਚਿਆ ਜਾਏ ਵੱਡਾ ਹੋ ਜਾਏਗਾ ਫਿਰ ਦੇਖਿਆ ਜਾਏਗਾ ਤਾਂ ਜੋ ਵੱਡਾ ਹੋਵੇ ਫਿਰ ਹੁਣ ਇਹਨੂੰ ਖੁਰਾਕ ਵੀ ਦੇਣ ਦੀ ਲੋੜ ਨਹੀਂ ਪਾਣੀ ਪਿਲਾਉਣ ਦੀ ਕੀ ਲੋੜ ਹੈ ਇਹਨੂੰ ਦੁੱਧ ਪਿਲਾਉਣ ਦੀ ਕੀ ਲੋੜ ਹੈ ਵੱਡਾ ਹੋਏਗਾ ਦੇਖੀ ਜਾਏਗੀ ਜਨਮ ਲੈਂਦੇ ਭੋਜਨ ਦੀ ਲੋੜ ਹੈ ਜਨਮ ਲੈਂਦੇ ਭਜਨ ਦੀ ਲੋੜ ਹੈ ਕੁਛ ਉਮਰ ਤੱਕ ਸਾਲ ਦੋ ਸਾਲ ਤੱਕ ਜਾਂ ਛੇ ਮਹੀਨਿਆਂ ਤੱਕ ਬੱਚਾ ਖੁਦ ਭੋਜਨ ਦੀ ਤਲਾਸ਼ ਨਹੀਂ ਕਰ ਸਕਦਾ ਮਾਂ ਦਿੰਦੀ ਹੈ ਤਾਂ ਭਜਨ ਵੀ ਮਾਂ ਦੇਵੇ ਜ਼ਿੰਮੇਵਾਰੀ ਹੈ ਇਹ ਮਾਂ ਦੀ ਜ਼ਿੰਮੇਵਾਰੀ ਹੈ ਇਸ ਵਾਸਤੇ ਅਗਰ ਕੋਈ ਬੱਚਾ ਅਗਾਂਹ ਚੱਲ ਕੇ ਭਜਨੀਕ ਨਹੀਂ ਹੋ ਸਕਿਆ ਤਾਂ ਮਹਾਂਪੁਰਸ਼ਾਂ ਨੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਵੀ ਮਾਂ 'ਤੇ ਹੀ ਸੁੱਟੀ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਮਾਂ ਨੂੰ ਦੋਸ਼ੀ ਠਹਿਰਾਇਆ ਹੈ ਬੜਾ ਭਾਰੀ ਦੋਸ਼ੀ ਠਹਿਰਾਇਆ ਇਹ ਇਸ ਵਕਤ ਮੇਰਾ ਸਬਜੈਕਟ ਨਹੀਂ ਹੈ ਕਹਿਣ ਇਹ ਮਜ਼ਮੂਨ ਨਹੀਂ ਹੈ ਦੋਸ਼ੀ ਮਾਂ ਨੂੰ ਠਹਿਰਾਇਆ ਸਿਰਫ ਇੱਕੋ ਹੀ ਪੰਕਤੀ ਕਹਿ ਕੇ ਮੈਂ ਅੱਗੇ ਚਲਾ ਜਾਵਾਂ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿੰਨ ਮਾਤ ਕੀ ਜੇ ਹਰ ਬਾਂਝਾ ਹਿਰਦੇ 'ਚ ਨਾਮ ਨਹੀਂ ਵਸਿਆ ਬਿਹਤਰ ਸੀ ਇਹ ਮਾਂ ਬਾਂਝ ਰਹਿੰਦੀ ਬਾਂਝ ਬੰਜਰ ਸੁੱਕੀ ਧਰਤੀ ਇਹ ਗੋਦ ਹਰੀ ਕਿਉਂ ਹੋਈ ਹੈ ਹੱਦ ਹੋ ਗਈ ਇਹ ਕੋਮਲ ਹਿਰਦਾ ਗੁਰੂ ਰਾਮਦਾਸ ਜੀ ਦਾ ਔਰ ਮਾਂ ਲਈ ਇਤਨੇ ਕਠੋਰ ਸ਼ਬਦ ਇਹ ਬਾਂਝ ਕਿਉਂ ਨਹੀਂ ਹੋਈ ਇਹ ਬੰਜਰ ਕਿਉਂ ਨਹੀਂ ਹੋਈ ਇਹ ਗੋਦ ਹਰੀ ਕਿਉਂ ਹੋ ਗਈ ਇਹਨੇ ਦੁੱਧ 'ਤੇ ਪਿਲਾਇਆ ਬੱਚੇ ਨੂੰ ਭੋਜਨ 'ਤੇ ਦਿੱਤਾ ਭਜਨ ਨਹੀਂ ਦਿੱਤਾ ਗਰਭ ਦੇ 'ਚ ਵੀ ਇਹ ਬੱਚਾ ਮਾਂ ਦੇ ਆਹਾਰ ਨਾਲ ਹੀ ਆਹਾਰ ਕਰ ਰਿਹਾ ਹੈ ਤਾਂ ਮੈਂ ਅਰਜ਼ ਕਰਾਂ ਮਾਂ ਦੇ ਵਿਚਾਰਾਂ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ ਮਾਂ ਦੇ ਵਿਚਾਰਾਂ ਤੋਂ ਵੀ ਪ੍ਰਭਾਵਿਤ ਹੋ ਰਿਹਾ ਹੈ ਮਾਂ ਦਾ ਆਹਾਰ ਬੱਚੇ ਦਾ ਆਹਾਰ ਬਣਦਾ ਜਾ ਰਿਹਾ ਹੈ ਮਾਂ ਦੇ ਵਿਚਾਰ ਬੱਚੇ ਦੇ ਵਿਚਾਰ ਬਣਦੇ ਜਾ ਰਹੇ ਨੇ ਮੈਨੂੰ ਇਤਨਾ ਤਾਂ ਅਜੇ ਨਹੀਂ ਪਤਾ ਕਿ ਅਜੋਕੀ ਸਾਇੰਸ ਕੀ ਕਹਿੰਦੀ ਹੈ ਹਜ਼ਾਰਾਂ ਸਾਲ ਪਿੱਛੇ ਵੀ ਚਲੇ ਜਾਈਏ ਤਾਂ ਧਾਰਮਿਕ ਪੁਰਸ਼ ਹਿੰਦੁਸਤਾਨ ਦੇ ਰਹਿਬਰੀ ਪੁਰਸ਼ ਧਾਰਮਿਕ ਰਹਿਬਰੀ ਪੁਰਸ਼ ਗੁਰੂ ਪੀਰ ਪੈਗੰਬਰ ਕਹਿੰਦੇ ਆਏ ਨੇ ਬੱਚਾ ਭੈੜਾ ਹੈ ਤਾਂ 99% ਸਮਝ ਲਓ ਮਾਂ ਭੈੜੀ ਹੈ ਮਾਂ ਠੀਕ ਨਹੀਂ ਹੈ ਗਲਤ ਹੈ ਇਹ ਠੀਕ ਨਹੀਂ ਹੈ ਫਲ ਕੌੜੇ ਨੇ ਇਹ ਦਰਖਤ ਠੀਕ ਨਹੀਂ ਹੈ ਫਲ ਫਿੱਕੇ ਨੇ ਇਹ ਦਰਖਤ ਠੀਕ ਨਹੀਂ ਹੈ ਫਲ ਬੇਮੈਨੀ ਨੇ ਕਿਸੇ ਕੰਮ ਦੇ ਨਹੀਂ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਨ ਕਿਸੇ ਕੰਮ ਦੇ ਨਹੀਂ ਇਹ ਦਰਖਤ ਕਿਸੇ ਕੰਮ ਦਾ ਨਹੀਂ ਔਲਾਦ ਤੇ ਫਲ ਹੈ ਔਰ ਕੀ ਹੈ ਜੇ ਇਹ ਫਲ ਕਿਸੇ ਕੰਮ ਦਾ ਨਹੀਂ ਤਾਂ ਮਾਂ ਕਿਸੇ ਕੰਮ ਦੀ ਨਹੀਂ ਗੁਸਤਾਖੀ ਨਾ ਮਾਂ ਪੜ੍ਹਦੀ ਰਹੀ ਜਿਨਸਿਆਤ ਨਾਲ ਭਰੀਆਂ ਹੋਈਆਂ ਕਹਾਣੀਆਂ ਗੰਦੇ ਦ੍ਰਿਸ਼ ਦੇਖਦੀ ਰਹੀ ਜਾਂ ਧਨ ਦੀ ਹੀ ਤਲਾਸ਼ ਕਰਦੀ ਰਹੀ ਔਲਾਦ ਦੀ ਫਿਕਰ ਨਾ ਕੀਤੀ ਗਰਭਕਾਲ ਦੇ ਬੱਚੇ ਦੀ ਫਿਕਰ ਨਾ ਕੀਤੀ ਤਾਂ ਮੈਂ ਅਰਜ਼ ਕਰਾਂ ਲੈਲਾ ਮਜਨੂੰ ਪੈਦਾ ਹੋਣਗੇ ਭਗਤ ਪ੍ਰਹਿਲਾਦ ਨਹੀਂ ਪੈਦਾ ਹੋਣਗੇ ਧਰੂ ਨਹੀਂ ਪੈਦਾ ਹੋਣਗੇ ਮਨੀ ਸਿੰਘ ਨਹੀਂ ਪੈਦਾ ਹੋਣਗੇ ਭਾਈ ਗੁਰਦਾਸ ਨਹੀਂ ਪੈਦਾ ਹੋਣਗੇ ਕੌਣ ਪੈਦਾ ਹੋਣਗੇ ਇਹ ਵੀ ਗੁਰੂ ਨਾਨਕ ਦੇਵ ਜੀ ਤੋਂ ਸੁਣ ਲਓ ਮਜ਼ਮੂਨ ਨਹੀਂ ਸੀ ਥੋੜ੍ਹਾ ਜਿਹਾ ਜੀ ਕਹਿ ਲਿਆ ਗੁਰੂ ਨੇ ਖੜਕਾ ਦਿੱਤਾ ਇਸ ਪਾਸੇ ਚਲਾ ਦਿੱਤਾ ਗੁਰੂ ਜਾਣੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿਨ੍ਹਾਂ ਦਾ ਸਿਕਦਾਰ ਕਲਯੁਗ ਦੇ 'ਚ ਇਸ ਦੌਰ ਦੇ 'ਚ ਜਿਹੜੀ ਔਲਾਦ ਪੈਦਾ ਹੋ ਰਹੀ ਹੈ ਜਿਨ ਭੂਤ ਪੁੱਤਰ ਪੈਦਾ ਹੋ ਰਹੇ ਨੇ ਜਿਨ ਭੂਤ ਧੀਆਂ ਪੈਦਾ ਹੋ ਰਹੀਆਂ ਨੇ ਜਿਨ ਭੂਤ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ ਜਿਨ ਭੂਤ ਪੈਦਾ ਹੋ ਰਹੇ ਨੇ ਔਰ ਕੀ ਜਿਨ ਭੂਤ ਕਿਉਂ ਜਿਨ ਭੂਤ ਪੈਦਾ ਹੋ ਰਹੇ ਨੇ ਐਸਾ ਕਿਉਂ ਹੋ ਰਿਹਾ ਤਾਂ ਇਹ ਵੀ ਗੁਰੂ ਨਾਨਕ ਦੱਸਦੇ ਨੇ ਮੈਂ ਗ੍ਰਸਤੀ ਹਾਂ ਔਰ ਮੈਂ ਧੀਆਂ ਭੈਣਾਂ ਵਾਲਾ ਮਾਫ਼ੀ ਮੈਂ ਪਹਿਲੇ ਮੰਗ ਲਵਾਂ ਮੈਂ ਚੋਟ ਪਹੁੰਚਾਉਣ ਵਾਸਤੇ ਨਹੀਂ ਕਹਿ ਰਿਹਾ ਬਾਬੇ ਦੀ ਬਾਣੀ ਸਾਹਮਣੇ ਆ ਗਈ ਹੈ ਤਾਂ ਵਾਪਸ ਮੋੜਨੀ ਔਖੀ ਹੋ ਗਈ ਹੈ। ਜ਼ਰਾ ਇੰਨੀ ਗੱਲ ਕਰਦੇ ਕਿ ਜਿੰਨ ਭੂਤ ਕਿਉਂ ਪੈਦਾ ਹੋ ਰਹੇ ਨੇ, ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਿਆਦ, ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਅਖਾਜ, ਸਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨ ਸੱਚਾ ਵਾਰ। ਰੰਨਾ ਹੋਈਆਂ ਬੋਦੀਆਂ, ਬੋਦੀਆਂ ਕਹਿੰਦੇ ਨੇ ਚੰਚਲ ਨੂੰ, ਆਪਣੇ ਸਰੀਰ ਦੀ ਨੁਮਾਇਸ਼ ਕਰਨ ਦੇ ਜੁੱਟ ਗਈਆਂ, ਪ੍ਰਦਰਸ਼ਨੀ ਨੁਮਾਇਸ਼ ਸਰੀਰ ਦੀ, ਪ੍ਰਦਰਸ਼ਨੀ ਸਰੀਰ ਦੀ। ਇਸਤਰੀ ਦਾ ਬਹੁਤ ਸਾਰਾ ਵਰਗ ਇਸ ਦੇ 'ਚ ਜੁੜ ਗਿਆ। ਰੰਨਾ ਹੋਈਆਂ ਬੋਦੀਆਂ ਪੁਰਖ ਹੋਏ ਸਿਆਦ, ਸਿਆਦ ਸ਼ਬਦ ਫਾਰਸੀ ਦਾ ਹੈ, ਹੁਣੇ ਭਾਈ ਸਾਹਿਬ ਤੁਹਾਡੇ ਸਾਹਮਣੇ ਰੱਖ ਰਹੇ ਸਨ ਸ਼ਬਦ ਫਾਰਸੀ ਦੇ, ਸਿਆਦ ਸ਼ਿਕਾਰੀ। ਸਰੀਰ ਦੀ ਨੁਮਾਇਸ਼ ਕਰਨ ਦੇ 'ਚ ਜੁੱਟ ਗਈ ਇਸਤਰੀ, ਸ਼ਿਕਾਰੀ ਬਣ ਗਿਆ ਪੁਰਸ਼, ਉਹ ਦੇਖਣ ਦੇ ਜੁੱਟ ਗਿਆ, ਦਿਖਾਉਣ ਦੇ 'ਚ ਜੁੱਟ ਗਈ, ਇੱਕ ਸ਼ਿਕਾਰੀ ਬਣ ਗਿਆ। ਇੱਕ ਨੇ ਸ਼ਰਮ ਹਯਾ ਨੂੰ ਤਾਕ 'ਤੇ ਰੱਖ ਦਿੱਤਾ, ਸੀਲ ਸੰਜਮ ਸੁੱਚ ਬੰਨੀ ਖਾਣਾ ਖਾਜ ਅਖਾਜ, ਤੂੰ ਇਸ ਤਰ੍ਹਾਂ ਦੀ ਇਸਤਰੀ ਪੁਰਸ਼ ਦੀ ਸੰਗਤ ਹੋਵੇ, ਇਸ ਤਰ੍ਹਾਂ ਦਾ ਪਰਿਵਾਰਕ ਜੀਵਨ ਹੋਵੇ ਤਾਂ ਭਗਤ ਪ੍ਰਹਿਲਾਦ ਪੈਦਾ ਹੋਣਗੇ, ਮਨੀ ਸਿੰਘ ਪੈਦਾ ਹੋਣਗੇ, ਭਾਈ ਗੁਰਦਾਸ ਪੈਦਾ ਹੋਣਗੇ, ਲੈਲਾ ਮਜਨੂੰ ਪੈਦਾ ਹੋਣਗੇ, ਔਰ ਕੁਛ ਨਹੀਂ ਹੋਣਾ। ਇਹ ਵੀ ਮੈਂ ਅਰਜ਼ ਕਰਦੇ ਔਰ ਕੁਛ ਨਹੀਂ ਹੋਏਗਾ। ਔਲਾਦ ਫਲ ਹੈ, ਫਲ ਠੀਕ ਨਹੀਂ, ਮਾਂ ਠੀਕ ਨਹੀਂ, ਦਰਖਤ ਠੀਕ ਨਹੀਂ ਹੈ, ਇਹ ਦਰਖਤ ਠੀਕ ਨਹੀਂ ਹੈ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਨੂਰਾ ਦੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ। ਗਾਲਬਨ ਕੋਈ 3 ਸਾਲ ਦੀ ਗੱਲ ਹੈ ਜਾਂ 4 ਸਾਲ ਹੋ ਗਏ ਹੋਣਗੇ ਕਾਨਪੁਰ ਦੇ। ਇੱਕ 13 ਸਾਲ ਦਾ ਬੱਚਾ ਇੱਕ ਮਾਤਾ ਲਿਆਈ ਮੇਰੇ ਕੋਲ, ਹੱਥ ਜੋੜ ਕੇ ਕਹਿਣ ਲੱਗੀ, ਗਿਆਨੀ ਜੀ ਤੁਸੀਂ ਨਾਲ ਰੱਖ ਲਓ, ਤੁਹਾਡੇ ਨਾਲ ਬਥੇਰੇ ਹੋਰ ਚੱਲਦੇ ਨੇ, ਇਹਨੂੰ ਰੱਖ ਲਓ। ਮੈਂ ਕਿਹਾ ਚੱਲਦੇ ਤਾਂ ਬਥੇਰੇ ਨੇ ਪਰ ਇਹਦੀ ਉਮਰ ਬੜੀ ਛੋਟੀ ਹੈ, ਘੱਟ ਤੋਂ ਘੱਟ ਇਹਨੂੰ ਮੈਟ੍ਰਿਕ 'ਤੇ ਕਰਾ ਲਓ, 10ਵੀਂ ਪਾਸ 'ਤੇ ਕਰਾ ਲਓ। ਫਿਰ ਅਗਰ ਇਹ ਕਥਾਵਾਚਕ ਬਣਨਾ ਚਾਹੁੰਦਾ, ਗੁਰਬਾਣੀ ਪੜ੍ਹਨਾ ਚਾਹੁੰਦਾ ਤਾਂ ਮੇਰੇ ਕੋਲ ਜਿਤਨਾ ਸਮਾਂ ਹੋਵੇਗਾ ਮਿਹਨਤ ਕਰਾਂਗੇ। ਅਗਰ ਇਸਦਾ ਸ਼ੌਕ ਹੋਵੇਗਾ ਤਾਂ ਇਹ ਸਫਲ ਹੋ ਜਾਏਗਾ, ਇਸਦਾ ਸ਼ੌਕ ਨਹੀਂ ਹੋਵੇਗਾ ਤਾਂ ਮੈਂ ਹੱਥ ਜੋੜ ਲਵਾਂਗਾ। ਮੈਨੂੰ ਕਹਿਣ ਲੱਗੇ ਗਿਆਨੀ ਜੀ ਕਥਾਵਾਚਕ ਨਹੀਂ ਬਣਾਉਣਾ, ਤਾਂ ਮੈਂ ਕਿਹਾ ਫਿਰ ਮੇਰੇ ਨਾਲ ਕਾਹਦੇ ਲਈ ਭੇਜਣਾ ਹੈ, ਕਿਸੇ ਸਕੂਲ ਦੇ 'ਚ ਪਾਓ। ਕਹਿਣ ਲੱਗੇ ਕਾਨਪੁਰ ਦੇ ਸਾਰੇ ਸਕੂਲਾਂ 'ਚੋਂ ਕੱਢ ਦਿੱਤਾ ਗਿਆ, ਕਿਉਂ ਲੜਦਾ ਹੈ ਝਗੜਦਾ ਹੈ, ਛੋਟੀ ਛੋਟੀ ਗੱਲ 'ਤੇ ਚਾਕੂ ਕੱਢ ਲੈਂਦਾ ਹੈ। ਅਤੇ ਮੁਸਲਮਾਨਾਂ ਦਾ ਇੱਕ ਸਕੂਲ ਸੀ, ਇਸਲਾਮੀ ਹਾਈ ਸਕੂਲ, ਉੱਥੇ ਦਾਖਲ ਕਰਾਇਆ ਸੀ, ਉੱਥੇ ਪ੍ਰਿੰਸੀਪਲ ਨੂੰ ਚਾਕੂ ਦਿਖਾ ਬੈਠਾ, ਉਹਨਾਂ ਨੇ ਵੀ ਕੱਢ ਦਿੱਤਾ। ਜਿਹੜੇ ਗੁਰਦੁਆਰਿਆਂ ਦੇ ਅੰਡਰ ਸਕੂਲ ਚੱਲਦੇ ਨੇ ਉੱਥੇ ਦਾਖਲ ਨਹੀਂ ਕਰਦੇ, ਗੌਰਮੈਂਟ ਸਕੂਲ ਤੋਂ ਕੱਢ ਦਿੱਤਾ ਗਿਆ। ਇੱਕ ਇਸਲਾਮੀਆ ਸਕੂਲ ਸੀ, ਉੱਥੇ ਦਾਖਲ ਕਰਾਇਆ, ਉੱਥੇ ਚਾਕੂ ਦਿਖਾ ਬੈਠਾ, ਉੱਥੇ ਵੀ ਕੱਢ ਦਿੱਤੇ। ਅਤੇ ਰੋਜ਼ ਘਰ ਦੇ 'ਚ ਗਿਲੇ ਆਉਂਦੇ ਨੇ, ਕਿਸੇ ਨੂੰ ਮਾਰਦਾ, ਕਿਸੇ ਨੂੰ ਕੁਛ ਕਰ ਬੈਠਦਾ, ਕਿਸੇ ਨੂੰ ਕੁਛ ਕਰ ਬੈਠਦਾ, ਸਾਰਾ ਮਹੱਲਾ ਪਰੇਸ਼ਾਨ ਹੈ, ਅਸੀਂ ਵੀ ਬੜੇ ਦੁਖੀ ਹਾਂ, ਤੁਸੀਂ ਨਾਲ ਰੱਖ ਲਓ। ਮੈਂ ਕਿਹਾ ਹੱਦ ਹੋ ਗਈ, ਜਿਹੜਾ ਭੂਤ ਤੁਹਾਨੂੰ ਚੰਬੜਿਆ ਮੈਨੂੰ ਚੰਬੜਨਾ ਨੇ, ਇਹ ਤਾਂ ਜਿੰਨ ਭੂਤ ਹੈ। ਜਿਹੜਾ ਸਾਰੇ ਮਹੱਲੇ ਨੂੰ ਚੜਿਆ ਹੋਇਆ ਚੰਬੜਿਆ ਹੋਇਆ ਮੈਨੂੰ ਚੰਬੜਨਾ, ਅਤੇ ਮੇਰੇ ਨਾਲ ਵਿਚਾਰੇ ਜਿਹੜੇ 10-20 ਬੰਦੇ ਰਹਿੰਦੇ ਨੇ ਇਹਨਾਂ ਨੂੰ ਚੰਬੜੇਗਾ, ਹੋਰ ਕੀ ਹੈ। ਮਾਫ ਕਰੋ, ਮੈਂ ਕਿਹਾ ਮੈਂ ਨਹੀਂ ਰੱਖ ਸਕਦਾ, ਇਹ ਭੂਤ ਪੈਦਾ ਕੀਤਾ ਤਾਂ ਸੰਭਾਲੋ, ਜਿੰਨ ਭੂਤ ਪੈਦਾ ਕੀਤਾ ਤਾਂ